ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ। ਆਓ ਗੁਰੂ ਅਮਰਦਾਸ ਜੀ ਆਪਣੇ ਸਿਰ ਤੇ ਹੱਥ ਰੱਖਦੇ ਨੇ, ਕਹਿੰਦੇ ਐਸਾ ਹੈ ਕਿ ਜੈਸਾ ਤੁਸੀਂ ਖਿਆਲ ਕਰਦੇ ਹੋ, ਰਜੋ ਸਤੋ ਤਮੋ ਰੂਪ ਜੋ ਤ੍ਰਿਗੁਣਾਤਮਕ ਮਾਇਆ ਦਾ ਮੋਹ ਹੈ ਨਾ, ਉਹਨੂੰ ਤਿਆਗ ਕੇ ਗੁਰਮੁਖਾਂ ਨੇ ਜਿਹੜਾ ਚੌਥਾ ਪਦ ਹੁੰਦਾ ਤੁਰੀਆ ਪਦ ਪਾਇਆ। ਤੁਰੀਆ ਪਦ ਇਹ ਐਸਾ ਕਿ ਸੁਭ ਇੱਛਾ ਸੁਭ ਵਿਚਾਰਨਾ ਤਨੂ ਮਾਨਸਾ ਅੰਸ ਸਕਤ ਪਦਾਰਥਾ ਭਾਵਨੀ, ਇਹ ਸਾਰੀਆਂ ਚੀਜ਼ਾਂ ਜਦੋਂ ਆ ਜਾਂਦੀਆਂ ਅਵਸਥਾਵਾਂ ਨੇ, ਇਹ ਲਾਸਟ ਤੇ ਜਾ ਕੇ ਆਉਂਦੀ ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਤੁਰੀਆ ਅਵਸਥਾ ਬਹੁਤ ਔਖੀ, ਸਮਝਾਉਣੀ ਵੀ ਔਖੀ ਹੈ, ਪਰ ਜੇ ਇੰਨਾ ਕੁ ਦੱਸੀਏ ਤੁਰੀਆ ਅਵਸਥਾ ਹੈ ਕੀ। ਵੈਸੇ ਬਹੁਤ ਉੱਚੀ ਅਵਸਥਾ ਹੈ, ਜਿਵੇਂ ਜਾਗਦਿਆਂ ਹੋਇਆਂ ਅੱਖਾਂ ਨਾਲ ਦੇਖਦੇ ਹਾਂ। ਪਹਿਲਾਂ ਵੀ ਦੱਸਿਆ ਕਿ ਸੁਪਨਾ ਦੇਖਦਾ, ਸੁੱਤਾ ਹੋਇਆ ਬੰਦਾ ਸੁਪਨਾ ਦੇਖ ਕੇ ਉੱਠ ਕੇ ਦੱਸਦਾ ਮੈਂ ਸੁਪਨਾ ਦੇਖਿਆ। ਜੇ ਪੁੱਛੀਏ ਤੂੰ ਸੁੱਤਾ ਪਿਆ ਸੀ ਤੇ ਸੁੱਤੇ ਪਏ ਨੇ ਕਿਵੇਂ ਦੇਖ ਲਿਆ, ਅੱਖਾਂ ਤਾਂ ਤੇਰੀਆਂ ਬੰਦ ਸੀ ਪਰ ਉਹ ਅੰਦਰਲੀਆਂ ਅੱਖਾਂ ਦੇਖਦੀਆਂ ਸੁਪਨਾ। ਹੁਣ ਸੁੱਤਾ ਇੱਕ ਦਿਨ ਉੱਠਿਆ ਕਹਿੰਦਾ ਅੱਜ ਕੋਈ ਸੁਪਨਾ ਤੱਕ ਨਹੀਂ, ਇੰਨੀ ਗੂੜੀ ਨੀਂਦ ਆਈ, ਇਹ ਤੈਨੂੰ ਕਿਵੇਂ ਸੋਝੀ ਰਹਿ ਗਈ ਵੀ ਤੈਨੂੰ ਸੁਪਨਾ ਵੀ ਨਹੀਂ ਆਇਆ। ਜਾਗਦਿਆਂ ਹੋਇਆਂ ਜਿਹੜਾ ਅੱਖਾਂ ਰਾਹੀਂ ਦੇਖਦਾ, ਸੁਪਨਾ ਦੇਖਣ ਵਾਲੀ ਜਿਹੜੀ ਦੂਜੀ ਅਵਸਥਾ ਹੈ, ਇਹਨੂੰ ਇੱਕ ਨੂੰ ਕਹਿੰਦੇ ਜਾਗਰਤ, ਦੂਜੀ ਨੂੰ ਕਹਿੰਦੇ ਸੁਪਨ, ਤੀਜੀ ਨੂੰ ਕਹਿੰਦੇ ਸਖੋਪਤ ਅਵਸਥਾ, ਜਿੱਥੇ ਸੁਪਨਾ ਵੀ ਨਹੀਂ ਦੇਖਿਆ। ਉਹ ਤਿੰਨਾਂ ਦਾ ਜੋ ਦੇਖਣ ਹਾਰਾ ਹੈ ਨਾ ਸਾਖੀ ਰੂਪ, ਉਹ ਹੈ ਆਤਮਾ। ਅਸਲ ਵਿੱਚ ਆਤਮਾ ਜਾਗਰਤ ਰਹਿੰਦੀ ਆਪਣੀ 24 ਘੰਟੇ, ਜਾਗਦਿਆਂ ਹੋਇਆਂ ਵੀ ਅੱਖਾਂ ਵਿੱਚੋਂ ਆਤਮਾ ਹੀ ਦੇਖਦੀ, ਖੱਬੀ ਅੱਖ ਵਿੱਚ ਆਤਮਾ ਦਾ ਵਾਸਾ, ਸੱਜੀ ਅੱਖ ਵਿੱਚ ਬੁੱਧੀ ਦਾ ਵਾਸਾ। ਜਾਗਦਿਆਂ ਹੋਇਆਂ ਵੀ ਆਤਮਾ ਦੇਖਦੀ ਰਹਿੰਦੀ ਹੈ, ਜਦੋਂ ਸੌਂਗੇ ਤਾਂ ਆਤਮਾ ਤਾਂ ਨਹੀਂ ਸੌਂਦੀ, ਆਤਮਾ ਤਾਂ ਸੁਪਨਾ ਦੇਖਦੀ ਹੈ। ਉਦੋਂ ਅੰਦਰੋਂ ਸੁਪਨਾ ਨਹੀਂ ਵੀ ਆਇਆ ਤਾਂ ਵੀ ਆਤਮਾ ਨੇ ਉਹਦਾ ਆਭਾਸ ਕਰਾਇਆ ਸਾਨੂੰ ਵੀ ਉਹ ਸੁਪਨਾ ਅੱਜ ਆਇਆ ਨਹੀਂ। ਤੇ ਅੰਦਰ ਕੀ ਚੀਜ਼ ਹੈ ਜਿਹੜੀ ਚੇਤਨਤਾ ਰੱਖਦੀ ਹਮੇਸ਼ਾ ਇਸ ਗੱਲ ਦੀ, ਉਹ ਹੈ ਆਤਮਾ। ਜਦੋਂ ਇਹ ਤਿੰਨ ਅਵਸਥਾ ਨੂੰ ਦੇਖਣ ਹਾਰਾ ਚੌਥੀ ਜਿਹੜੀ ਚੀਜ਼ ਹੈ, ਜਦੋਂ ਜਾਗਰਤ ਵਿੱਚੋਂ ਵੀ ਨਿਕਲ ਜਾਈਏ, ਸੁਪਨ ਵਿੱਚੋਂ ਵੀ ਨਿਕਲ ਜਾਈਏ, ਸੁਖੋਪਤ ਅਵਸਥਾ ਵਿੱਚੋਂ ਵੀ ਨਿਕਲ ਜਾਈਏ, ਜਦੋਂ ਚੌਥੀ ਅਵਸਥਾ ਜਾਗਰਤ ਅਵਸਥਾ ਜਿਹੜੀ ਭਾਵ ਜਿਹੜਾ ਚੌਥਾ ਸਾਖੀ ਰੂਪ ਦੇਖਣ ਹਾਰਾ ਹੈ, ਪਹਿਲੀਆਂ ਤਿੰਨ ਅਵਸਥਾ ਮੋਗੇ, ਜਦੋਂ ਆਪਾਂ ਸਾਖੀ ਰੂਪ ਆਤਮਾ ਵਿੱਚ ਚਲੇ ਜਾਂਦੇ ਹਾਂ ਉਹਨੂੰ ਕਹਿੰਦੇ ਤੁਰੀਆ ਅਵਸਥਾ, ਉੱਥੇ ਤਿੰਨਾਂ ਦਾ ਭਾਵ ਹੀ ਖਤਮ ਹੋਈ ਜਾਂਦੀਆਂ, ਅਭਾਵ ਹੁੰਦਾ ਖਤਮ ਹੀ ਹੋ ਗਈਆਂ, ਉਹ ਜਾ ਕੇ ਤੁਰੀਆ ਅਵਸਥਾ। ਉੱਥੇ ਨਾ ਕੋਈ ਸੰਕਲਪ ਨਾ ਕੋਈ ਵਿਕਲਪ, ਉਹਦੇ ਵਿੱਚ ਵੀ ਫਿਰ ਦੋ ਅਵਸਥਾ ਨੇ ਅੱਗੇ। ਇੱਕ ਅਵਸਥਾ ਹੈਗੀ ਸਾ ਵਿਕਲਪ, ਇੱਕ ਹੈਗੀ ਨਿਰਵਿਕਲਪ। ਸਾ ਵਿਕਲਪ ਵਿੱਚ ਤਾਂ ਹਲੇ ਮਾੜੀ ਮਾੜੀ ਧਿਆਨ ਜਿਹਾ ਰਹਿੰਦਾ ਕਈ ਗੱਲਾਂ ਦਾ, ਸਮਾਧੀ ਵਿੱਚ ਵੀ ਥੋੜਾ ਬਹੁਤ ਖਿਆਲ ਆ ਜਾਂਦਾ ਕਈ ਵਾਰੀ, ਪਰ ਜਦੋਂ ਨਿਰਵਿਕਲਪ ਸਮਾਧੀ ਲੱਗਦੀ ਆ ਨਾ, ਉਹਦੇ ਵਿੱਚ ਕੋਈ ਫੁਰਨਾ ਹੀ ਨਹੀਂ ਆਉਂਦਾ, ਕੋਈ ਫੁਰਨਾ ਨਹੀਂ ਜਦੋਂ ਆਉਂਦਾ। ਉਹ ਹੈ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਦੀ ਅਵਸਥਾ, ਜਿਹਨੂੰ ਇਹ ਨਹੀਂ ਪਤਾ ਪਾਣੀ ਪੀਣਾ ਰੋਟੀ ਖਾਣੀ ਹੈ, ਕੋਈ ਫੁਰਨਾ ਨਹੀਂ, ਦੂਜੇ ਨੇ ਹੀ ਦੱਸ ਕੇ ਖਵਾਉਣਾ। ਦੂਜੇ ਨੇ ਜੇ ਪਾਣੀ ਨਾ ਪਿਆਓ ਉਹਨੂੰ 2 ਦਿਨ 4 ਦਿਨ ਉਹਨੂੰ ਪਾਣੀ ਨਹੀਂ ਮੰਗਣਾ, ਉਹਨੂੰ ਫੁਰਨਾ ਹੀ ਨਹੀਂ ਹੁੰਦਾ, ਪਰ ਵਾਹਿਗੁਰੂ ਪਹਿਰਾ ਰੱਖਦਾ ਉਹਦਾ, ਕਿਉਂਕਿ ਪਰਮਾਤਮਾ ਨੂੰ ਪਤਾ ਹੈ ਮੇਰੇ ਪਿਆਰੇ ਦੀ ਇੰਨੀ ਉੱਚੀ ਅਵਸਥਾ, ਉਹਨੂੰ ਪਾਣੀ ਦਾ ਰੋਟੀ ਦਾ ਇੰਤਜ਼ਾਮ ਕਰਦਾ, ਉਹਦੇ 'ਤੇ ਸੇਵਾਦਾਰ ਲਾ ਦਿੰਦਾ ਆਪਣੇ। ਉਹ ਹੈ ਅਵਸਥਾ ਚੌਥੀ ਤੁਰੀਆ ਪਦ, ਜਿੱਥੇ ਜਾ ਕੇ ਕੋਈ ਫੁਰਨਾ ਹੀ ਨਹੀਂ ਹੁੰਦਾ। ਉਹ ਸਤਿਗੁਰੂ ਮਹਾਰਾਜ ਕਹਿੰਦੇ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ। ਜਿਹਦੇ ਮਨ ਵਿੱਚ ਨਾਮ ਦਾ ਵਾਸਾ ਹੋ ਗਿਆ, ਵਾਹਿਗੁਰੂ ਨੇ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਹੀ ਮੇਲ ਲਿਆ। ਮਹਾਰਾਜ ਇਹ ਕਿੰਨਾ ਦੀ ਅਵਸਥਾ ਬਣਦੀ ਹੈ, ਕੋਈ ਇਹਦੇ ਲਈ ਖਾਸ ਚੀਜ਼ ਦੀ ਲੋੜ ਹੈ? ਪੋਤੈ ਜਿਨ ਕੈ ਪੁੰਨ ਹੈ ਤਿੰਨ ਸਤਸੰਗਤ ਮੇਲ ਆਏ। ਕਹਿੰਦੇ ਜਿਨ੍ਹਾਂ ਦੇ ਅੰਤਕਰਨ ਰੂਪ ਪੋਤੈ ਖਜ਼ਾਨੇ ਵਿੱਚ ਪੁੰਨ ਜਮ੍ਹਾਂ ਪਏ ਨੇ ਨਾ, ਉਹਨਾਂ ਨੂੰ ਸਤਸੰਗਤ ਨਾਲ ਗੁਰੂ ਸਾਹਿਬ ਮਿਲਿਆ ਦਿੰਦੇ, ਲਿਆ ਕੇ ਪੁੰਨ ਹੁੰਦੇ ਨੇ, ਪੁੰਨ ਸੰਗਤ ਵਿੱਚ ਲਿਆਉਂਦੇ ਨੇ, ਪਾਪ ਬੰਦੇ ਨੂੰ ਗਲਤ ਪਾਸੇ ਲੈ ਜਾਂਦੇ ਨੇ। ਪਾਪ ਜਿਹਦਾ ਕੀਤਾ ਹੁੰਦਾ ਉਹ ਪਾਪ ਨੇ ਵੀ ਫਲ ਦੇਣਾ ਹੁੰਦਾ, ਪਾਪ ਹਮੇਸ਼ਾ ਮਾੜੇ ਪਾਸੇ ਪ੍ਰੇਰਦੇ ਨੇ ਸ਼ੈਤਾਨ। ਜਿਹੜੇ ਪੁੰਨ ਹੁੰਦੇ ਨੇ ਸਾਨੂੰ ਚੰਗਾ ਫੁਰਨਾ ਦਿੰਦੇ ਨੇ, ਤਾਂਹੀਓ ਲੋਕ ਪੁੰਨ ਕਰਦੇ ਨੇ। ਪੁੰਨ ਕਰਨਾ ਚੰਗਾ ਹੁੰਦਾ, ਦਾਨ ਪੁੰਨ ਕਰਨੇ ਚੰਗੇ ਹੁੰਦੇ ਨੇ, ਇਹ ਗਾਂਹ ਗਾਂਹ ਸਾਡੀ ਅਵਸਥਾ ਨੂੰ ਬਣਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਜਿਨ੍ਹਾਂ ਨੇ ਗਾਇਆ, ਉਹਨਾਂ ਨੂੰ ਪਤਾ ਨਹੀਂ ਕਿੰਨੇ ਕਰੋੜਾਂ ਜੱਗਾਂ ਦਾ ਹੀ ਫਲ ਮਿਲ ਜਾਂਦਾ। ਇੰਨਾ ਪੁੰਨ, ਬਾਣੀ ਦਾ ਪੁੰਨ ਸਭ ਤੋਂ ਉੱਤੇ ਹੈ, ਨਾਮ ਦਾ ਪੁੰਨ ਸਭ ਤੋਂ ਵੱਡਾ ਹੈ। ਭਾਈ ਰੇ ਗੁਰਮਤ ਸਾਚ ਰਹਾਓ, ਭਾਈ ਗੁਰਸਿੱਖਿਆ ਦੁਆਰਾ ਸੱਚ ਨਾਮ ਰੂਪ ਬੀਜ ਨੂੰ ਰਹਾਓ ਹੁੰਦਾ ਬੀਜੋ, ਹੋਰਨਾਂ ਪਾਸੋਂ ਬਿਜਵਾਓ, ਆਪ ਬੀਜੋ। ਗੁਰਸਿੱਖਾਂ ਦੁਆਰਾ ਨਿਸ਼ਚਾ ਕਰ ਲਓ ਕਿ ਇੱਕ ਸੱਚੇ ਨਾਮ ਨਹੀਂ ਰਹਾਓ ਤੋਂ ਭਾਵ ਰਹਿਣਾ। ਇਸ ਕਰਕੇ ਸੱਚੇ ਨਾਮ ਦੇ ਵਿੱਚ ਰਹਾਣਾ ਕਰੋ, ਆਪਣੇ ਆਪ ਨੂੰ ਜੋੜੋ। ਸਾਚੋ ਸਾਚ ਕਮਾਵਣਾ, ਸਾਚਾ ਸ਼ਬਦ ਮਿਲਾਓ ਰਹਾਓ। ਜਿਹਨੇ ਸੱਚੇ ਨਿਸ਼ਚੇ ਕਰਕੇ ਅਕਾਲ ਪੁਰਖ, ਅਕਾਲ ਪੁਰਖ ਦੇ ਵਿੱਚ ਨਿਸ਼ਚਾ ਕੀਤਾ ਹੈ ਨਾ, ਸਾਚੋ ਸਾਚ ਕਮਾਵਣਾ, ਸੱਚੇ ਨਿਸ਼ਚੇ ਦੁਆਰਾ ਜਿਹਨੇ ਸੱਚੇ ਨਾਮ ਨੂੰ ਕਮਾਉਣਾ ਕੀਤਾ। ਪਹਿਲਾਂ ਤਾਂ ਨਿਸ਼ਚਾ ਹੀ ਨਹੀਂ ਆਉਂਦਾ, ਫਿਰ ਸੱਚੇ ਨਾਮ ਦੇ ਵਿੱਚ ਲੀਨ ਹੋਣਾ ਪੈਂਦਾ, ਉਹਦਾ ਸੱਚੇ ਸ਼ਬਦ ਦੇ ਨਾਲ ਭਾਵ ਬ੍ਰਹਮ ਦੇ ਨਾਲ ਮਿਲਾਪ ਹੋਇਆ। ਜਿੰਨੀ ਨਾਮ ਪਛਾਣਿਆ ਤਿੰਨ ਵਿੱਟੋਂ ਬਲ ਜਾਓ। ਜਿਨ੍ਹਾਂ ਨੇ ਨਾਮ ਦਾ ਚਿੰਤਨ ਕਰਨਾ ਪਛਾਣਿਆ ਨਾ ਕਿ ਮੈਨੂੰ ਨਾਮ ਜਪਣਾ ਚਾਹੀਦਾ, ਬੈਠ ਕੇ ਅਭਿਆਸ ਕਰਨਾ ਚਾਹੀਦਾ, ਬਹੁਤ ਵੱਡਾ ਕੰਮ ਹੈ ਇਹ, ਛੋਟਾ ਜਿਹਾ ਕੰਮ ਨਹੀਂ। ਦੁਨੀਆਂ ਇਹਨੂੰ ਫਾਲਤੂ ਕੰਮ ਸਮਝਦੀ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੇ ਨਾਮ ਦੇ ਚਿੰਤਨ ਨੂੰ ਪਛਾਣਿਆ ਕਿ ਮੈਂ ਨਾਮ ਜਪਣਾ ਹੈ, ਨਾਮ ਸੁਣਨਾ ਹੈ, ਨਾਮ ਨੂੰ ਕਮਾਉਣਾ ਹੈ। ਆਪ ਛੋੜ ਚਲਣੀ ਲੱਗਾ, ਚੱਲਾਂ ਤਿੰਨ ਕਹਿ ਪਾਏ। ਕਹਿੰਦੇ ਆਪਾ ਭਾਵ ਹੰਕਾਰ ਛੱਡ ਕੇ ਉਹ ਨਾਮ ਚਿੰਤਨ ਕਰਨ ਵਾਲਿਆਂ ਦੇ ਮੈਂ ਚਰਨੀ ਪੈਂਦਾ ਅਤੇ ਉਹਨਾਂ ਦੇ ਹੁਕਮ ਅਨੁਸਾਰ ਚੱਲਦਾ, ਉਹਨਾਂ ਦੇ ਪ੍ਰੇਮ ਵਿੱਚ ਤੁਰਦਾ। ਆਪ ਛੋੜ ਚਰਨੀ ਲੱਗਾ, ਆਪਾ ਭਾਵ ਛੱਡ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਸੁਹਾਗਣੀਆਂ ਕੋਲ ਜਾਓ, ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿਸ ਤਰ੍ਹਾਂ ਜੀ ਪਰਮਾਤਮਾ ਦੀ ਪ੍ਰਾਪਤੀ ਕੀਤੀ, ਕਿੰਨੇ ਵਜੇ ਉੱਠਦੇ ਹੁੰਦੇ ਸੀ ਤੁਸੀਂ, ਕਿਵੇਂ ਨਾਮ ਜਪਦੇ ਹੁੰਦੇ ਸੀ। ਫਿਰ ਉਹ ਸਾਰੀ ਗੱਲ ਦੱਸਦੇ ਸੀ, ਭਾਈ ਐਂ ਸੇਵਾ ਕਰਦੇ ਹੁੰਦੇ, ਐਂ ਸਾਰੀ ਰਾਤ ਬਹਿੰਦੇ ਹੁੰਦੇ, ਅਭਿਆਸ ਕਰਦੇ ਹੁੰਦੇ। ਫਿਰ ਉਹਨਾਂ ਕੋਲੋਂ ਬਹੁਤ ਕੁਛ ਮਿਲਦਾ। ਅਸੀਂ ਮਹਾਂਪੁਰਖਾਂ ਸਾਰਿਆਂ ਦੀ ਸੰਗਤ ਕੀਤੀ, ਉਹਨਾਂ ਦੇ ਕੋਲ ਬਹਿ ਬਹਿ ਕੇ ਉਹਨਾਂ ਤੋਂ ਹੌਲੀ ਹੌਲੀ ਚੀਜ਼ਾਂ ਪੁੱਛੀ ਜਾਣੀਆਂ, ਬੜੇ ਪਿਆਰ ਨਾਲ ਸੇਵਾ ਕਰੀ ਜਾਣੀ। ਦੋ ਚਾਰ ਦਿਨ ਕਿਸੇ ਮਹਾਂਪੁਰਖ ਕੋਲ ਰਹਿ ਵੀ ਆਉਣਾ, ਕਦੇ ਉਹਦਾ ਬਿਸਤਰਾ ਵਿਛਾਤਾ, ਕਦੇ ਉਹਦਾ ਮੰਜਾ ਡਾਹਤਾ, ਕਦੇ ਉਹਨੂੰ ਪਾਣੀ ਪਿਆਤਾ। ਛੋਟੇ ਛੋਟੇ ਕੰਮ ਕਾਰ ਕਰਦਿਆਂ ਸ਼ਰਧਾ ਭਾਵਨਾ ਨਾਲ, ਉਹ ਬਹੁਤਾ ਨਹੀਂ ਚਾਹੁੰਦੇ ਹੁੰਦੇ, ਉਹ ਵੀ ਦੇਖ ਲੈਂਦੇ ਨੇ ਕਿ ਜਗਿਆਸੂ ਇੱਛੁਕ ਹੈ। ਸੰਸਾਰੀ ਬੰਦਾ ਆਉਂਦਾ ਤਾਂ ਆਉਂਦਾ ਸਾਰ ਕਹਿੰਦਾ ਬਾਬਾ ਜੀ ਕਾਕੇ ਨੌਕਰੀ ਨਹੀਂ ਮਿਲੀ। ਕਹਿੰਦੇ ਕੋਈ ਨਹੀਂ ਭਾਈ ਅਰਦਾਸ ਕਰੋ, ਉਹ ਤਾਂ ਖਿਸਕਦਾ ਲੱਗਿਆ, ਉਹ ਤਾਂ ਇੰਨਾ ਹੀ ਕੰਮ ਸੀ, ਮੱਝ ਨਹੀਂ ਮਿਲਦੀ। ਲੋਕਾਂ ਤੋਂ ਇਹੀ ਸ਼ਿਕਾਇਤ ਨਹੀਂ, ਸਿਰ ਬੜਾ ਦੁਖਦਾ ਜੀ। ਕੋਈ ਨਹੀਂ ਭਾਈ ਹਟ ਜੂਗਾ, ਚਲੋ ਜੀ ਬਾਬਿਆਂ ਨੇ ਕਹਿਤਾ ਜੀ। 99 ਬੰਦੇ ਸੰਸਾਰ ਦੇ ਮਹਾਰਾਜ ਕੋਲੇ, ਸੰਤਾਂ ਮਹਾਤਮਾ ਕੋਲੇ, ਆਪਣੇ ਨਿੱਕੇ ਨਿੱਕੇ ਕੰਮਾਂ ਵਾਂਗੂ, ਛੋਟੇ ਛੋਟੇ ਨਿਆਣਿਆਂ ਵਾਂਗੂ ਮਹਾਂਪੁਰਖਾਂ ਨੂੰ ਵੀ ਅਕਾ ਦਿੰਦੇ ਨੇ। ਉਹ ਕਹਿੰਦੇ ਕੋਈ ਚੱਜ ਦਾ ਬੰਦਾ ਹੀ ਨਹੀਂ ਆਉਂਦਾ ਸਾਡੇ ਕੋਲ, ਜਿਹੜਾ ਆ ਕੇ ਨਾਮ ਦੀ ਗੱਲ ਕਰੇ, ਕੋਈ ਭਗਤੀ ਦੀ ਗੱਲ ਕਰੇ ਕੋਈ। ਇਸ ਕਰਕੇ ਗੁਰਮੁਖਾਂ ਦੀ ਜਿਹੜੀ ਸੇਵਾ ਹੈ, ਥੋੜ੍ਹੀ ਥੋੜ੍ਹੀ ਕਰਦਿਆਂ ਕਰਦਿਆਂ ਕਦੇ ਇੱਕ ਬਚਨ ਦੱਸਤਾ, ਕਦੇ ਦੋ ਬਚਨ ਦੱਸਦੇ, ਕਦੇ ਉਹ, ਫਿਰ ਹੌਲੀ ਹੌਲੀ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਹੁੰਦੀਆਂ ਨੇ ਨਾ, ਉਹੀ ਸੁਖਦਾਇਕ ਹੁੰਦੀਆਂ ਨੇ। ਉਹਨੇ ਇੱਕ ਗੱਲ ਦੱਸਤੀ, ਉਹੀ ਬਹੁਤ। ਬ੍ਰਹਮ ਗਿਆਨੀ ਮਹਾਂਪੁਰਸ਼ ਇੱਕੋ ਹੀ ਬਚਨ ਕਰ ਦੇਣ, ਤੂੰ ਭਾਈ ਐਂ ਕਰੀ ਰੋਜ਼ ਨਾ 5 ਜਪਜੀ ਸਾਹਿਬ ਤੂੰ ਕਰ ਲਿਆ ਕਰ, ਬਸ 7 ਹੈ ਜੀ। ਉਹ 5 ਜਪਜੀ ਸਾਹਿਬ 'ਚ ਸਾਰਾ ਕੁਛ ਹੀ ਦੇ ਗਏ, ਉਹਨੂੰ ਮੰਨਣ ਦੀ ਗੱਲ ਹੈ ਬਸ। ਜਿਹਨੂੰ ਥੋੜ੍ਹਾ ਜਿਹਾ ਵੀ ਦੱਸ ਕੇ ਤੂੰ ਭਾਈ ਐਂ ਕਰ ਲਿਆ ਕਰ, ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਸਾਰਾ ਵੀ ਇਹਨੂੰ ਇੰਨਾ ਕੀ ਦੱਸਣਾ ਅਤੇ ਇੰਨੇ 'ਚ ਇਹਦਾ ਕੰਮ ਬਣ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ। ਕਿਉਂਕਿ ਉਹਨਾਂ ਦੀ ਕਿਰਪਾ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਦਾ ਲਾਭ ਮਿਲਦਾ, ਸੋਤੇ ਸਿੱਧੀ ਪਰਮਾਤਮਾ 'ਚ ਅਭੇਦ ਹੋ ਜਾਂਦਾ। ਬ੍ਰਹਮ ਗਿਆਨੀ ਦੇ ਤਾਂ ਕੋਲ ਬਹਿਣ ਨਾਲ ਹੀ ਪਰਮੇਸ਼ਰ ਦੀ ਨਿਗਾਹ ਹੋ ਜਾਂਦੀ। ਬ੍ਰਹਮ ਗਿਆਨੀ ਪਰ ਹੋਵੇ ਸਹੀ, ਹੁਣ ਨਕਲੀ ਬ੍ਰਹਮ ਗਿਆਨੀ ਹੋਵੇ ਆਪਾਂ ਉਹਦੀ ਗਰੰਟੀ ਨਹੀਂ ਦੇ ਸਕਦੇ। ਅਸਲ ਵਿੱਚ ਸੱਚਮੁੱਚ ਬ੍ਰਹਮ ਗਿਆਨੀ ਹੋਵੇ ਫੇਰ ਹੀ ਗੱਲ ਬਣਦੀ ਹੈ। ਫਿਰ ਉਹਦੀ ਕੋਲ ਬੈਠਣ ਨਾਲ, ਸਤਿਗੁਰੂ ਕਹਿ ਰਹੇ ਨਾਮ ਜਪਣ ਵਾਲਿਆਂ ਦੇ ਕੋਲ ਬਹਿਣ ਨਾਲ, ਸਾਡੇ ਉੱਤੇ ਅਕਾਲ ਪੁਰਖ ਦੀ ਰਹਿਮਤ ਹੋ ਜਾਂਦੀ ਹੈ। ਵਾਹਿਗੁਰੂ ਪ੍ਰਸੰਨ ਹੁੰਦੇ ਨੇ ਕਿ ਮੇਰੇ ਪਿਆਰੇ ਦੇ ਕੋਲ ਬੈਠਾ ਹੈ, ਮੇਰੇ ਪਿਆਰੇ ਦੀ ਸੇਵਾ ਕਰਦਾ ਹੈ, ਮੇਰੇ ਪਿਆਰੇ ਤੋਂ ਐਂ ਸਿੱਖਿਆ ਆਏ ਨੇ। ਲਾਹਾ ਹਰ ਹਰ ਨਾਮ ਮਿਲਿਆ ਸਹਿਜੇ ਨਾਮ ਸਮਾਏ, ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ। ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਨਾਮ ਤੋਂ ਬਿਨਾਂ ਸਰੂਪ ਨਹੀਂ ਪ੍ਰਾਪਤ ਹੁੰਦਾ ਆਪਣਾ ਅਸਲੀ। ਅੰਦਰ ਜਿਹੜਾ ਮਨ ਤੂੰ ਜੋਤ ਸਰੂਪ ਹੈ, ਉੱਥੇ ਤੱਕ ਜੀਵ ਦੀ ਬਿਰਤੀ ਜਾਂਦੀ ਨਹੀਂ। ਐਸਾ ਸਤਿਗੁਰ ਲੋੜ ਲਹੁ ਜਿੱਦੂ ਪਾਈਐ ਸੱਚ ਸੋਏ। ਅਜਿਹੇ ਸਤਿਗੁਰੂ ਨੂੰ ਲੋੜ ਲਹੁ ਤੋਂ ਭਾਵ ਲੱਭ ਲਓ, ਜਿਨ੍ਹਾਂ ਦੁਆਰਾ ਪਰਮਾਤਮਾ ਦੀ ਆਪਾਂ ਪ੍ਰਾਪਤੀ ਕਰ ਸਕਦੇ ਹੋ। ਇਹੋ ਜਿਹੇ ਸਤਿਗੁਰੂ ਨੂੰ ਲੱਭ ਲਓ, ਪਹਿਲਾਂ ਪੂਰੇ ਸਤਿਗੁਰੂ ਮਿਲ ਜਾਣ। ਜੇ ਸਤਿਗੁਰੂ ਨਾ ਮਿਲੇ, ਬੜੇ ਬੜੇ ਲੋਕ ਆਪਣੇ ਆਪ ਨੂੰ ਸਤਿਗੁਰੂ ਲਿਖਾਉਂਦੇ ਨੇ, ਸਭ ਨਕਲੀ ਕੰਮ ਹੈ, ਸਭ ਇੰਨਾ ਡਰਾਮਾ ਹੋ ਰਿਹਾ ਸੰਸਾਰ ਦੇ ਅੰਦਰ, ਇੰਨਾ ਪਖੰਡ ਚੱਲ ਰਿਹਾ। ਚੰਗੇ ਚੰਗੇ ਸਿਆਣੇ ਬੰਦੇ ਜਿਹੜੇ ਨੇ ਨਾ, ਜਿਹੜੇ ਕਹਿੰਦੇ ਮੈਂ ਬਹੁਤ ਪੜ੍ਹਿਆ ਲਿਖਿਆ, ਬੜਾ ਸੈਂਸਿਟਿਵ ਆਦਮੀ ਹੈ ਮੈਂ ਬੜਾ, ਉਹ ਵੀ ਉੱਥੇ ਫਸੇ ਹੋਏ ਨੇ ਨਕਲੀਆਂ ਕੋਲੇ, ਔਰ ਐਸੇ ਚੱਕਰਾਂ 'ਚ ਫਸਾਏ ਹੋਏ ਨੇ, ਉਹ ਗੁਰੂ ਸਾਹਿਬ ਨੂੰ ਸਮਝਦੇ ਹੀ ਨਹੀਂ ਕੁਛ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦੇ ਇੱਥੇ ਨਹੀਂ, ਉਹ ਫਲਾਨੇ ਥਾਂ ਬੜਾ ਇੱਕ ਹੈ, ਫਲਾਨੇ ਥਾਂ ਬੜਾ ਸਮਾਗਮ ਹੁੰਦਾ, ਘੁੰਮੀ ਜਾਂਦੇ ਐਵੇਂ ਹੀ। ਕਦੇ ਬਾਜਾਂ ਵਾਲੇ ਨੂੰ ਤਾਂ ਪੁੱਛ ਲਓ ਵੀ ਤੈਨੂੰ ਪ੍ਰਵਾਨ ਹੈ ਇਹ, ਉਹ ਕਹਿੰਦੇ ਮੈਨੂੰ ਤਾਂ ਪ੍ਰਵਾਨ ਹੀ ਨਹੀਂ ਜਿਹੜਾ ਇਹ ਲੋਕ ਨਕਲੀ। ਕਹਿੰਦੇ ਮੇਰੇ ਤੋਂ ਬਾਅਦ ਕਿੰਨੀਆਂ ਮਰਿਆਦਾਵਾਂ ਇਹਨਾਂ ਨੇ ਖੁਦੇ ਬਣਾ ਲਈਆਂ ਆਪੇ, ਔਰ ਇੰਨਿਆਂ ਲੋਕਾਂ ਨੇ ਉਹ ਮਰਿਆਦਾ ਬਣਾ ਲਈ ਵੀ ਆਪਾਂ ਉਹਨਾਂ ਨੂੰ ਉਸ ਜਾਲ ਚੋਂ ਹੀ ਨਹੀਂ ਕੱਢ ਸਕਦੇ। ਸਹੀ ਮਰਿਆਦਾ ਜਿਹੜੀ ਕਿਸੇ ਨੂੰ ਪਤਾ ਤੱਕ ਨਹੀਂ ਹੈ, ਹੋਰ ਹੀ ਕੁਛ ਘੁਮਾ ਫਿਰਾ ਕੇ ਬਣਾ ਲਈਆਂ ਬੜੀਆਂ ਮਰਿਆਦਾ। ਜੇ ਅਸੀਂ ਦੱਸਦੇ ਹਾਂ ਫਿਰ ਉਹ ਵਿਰੋਧ ਹੁੰਦਾ, ਰੌਲਾ ਪਾਉਂਦੇ ਨੇ, ਦੇਖੋ ਜੀ ਇਹ ਤਾਂ ਫਲਾਨੀ ਗੱਲ ਹੈ ਫਲਾਨੀ ਗੱਲ ਹੈ। ਪਰ ਫਿਰ ਸੋਚੀਦਾ ਕਰਮ ਹੀ ਮਾੜੇ ਵਿਚਾਰਿਆਂ ਦੇ, ਕਿਉਂਕਿ ਜਿਨ੍ਹਾਂ ਨੇ ਜਾਣਾ ਹੀ ਨਰਕਾਂ ਨੂੰ ਹੈ, ਜਿਨ੍ਹਾਂ ਨੇ ਸਜ਼ਾ ਭੋਗਣੀ ਆ ਹਲੇ 84 ਦੀ, ਉਹਨਾਂ ਨੂੰ ਕੀ ਸਮਝਾ ਸਕਦੇ ਹਾਂ। ਉਹ ਠੀਕ ਨੂੰ ਤਾਂ ਗਲਤ ਕਹੀ ਜਾਂਦੇ, ਗਲਤ ਨੂੰ ਠੀਕ ਕਹੀ ਜਾਂਦੇ। ਇਸ ਕਰਕੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ, ਉਹਨਾਂ ਨੂੰ ਪਰਸਨਲੀ ਆਪਾਂ ਦੱਸ ਸਕਦੇ ਹਾਂ। ਇਉਂ ਕਹਿ ਕੇ ਨਹੀਂ ਦੱਸ ਸਕਦੇ ਕਿ ਆਹ ਆਹ ਬਚਨਾ ਹੈ, ਲੋਕ ਉਹ ਮੰਨਣ ਨੂੰ ਤਿਆਰ ਹੀ ਨਹੀਂ ਹਨ। ਉਹ ਕਹਿੰਦੇ ਨਹੀਂ ਇਹ ਤਾਂ ਫਲਾਨੇ ਥਾਂ ਤੋਂ ਤਾਂ ਕਿਹਾ, ਫਲਾਨੇ ਥਾਂ ਤੋਂ ਕੀ ਸਾਰੇ ਹੀ ਗਲਤ ਨੇ, ਸਿਰੇ ਤੱਕ ਹੀ ਸਾਰੀਆਂ ਗਲਤੀਆਂ ਹੋਈਆਂ ਪਈਆਂ, ਕੋਈ ਕਹਾਣੀ ਨਹੀਂ ਕਹਿਣ ਵਾਲੀ ਇਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੋ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਸੇ 'ਤੇ ਅਮਲ ਕਰ ਲਓ, ਬਾਹਰ ਦੀ ਗੱਲ ਘੱਟ ਸੁਣੋ। ਲੋਕਾਂ ਨੇ ਤਾਂ ਆਪਣੀਆਂ ਮਰਿਆਦਾਵਾਂ ਹੋਰ ਹੀ ਬਣਾਈਆਂ, ਅਸਲ ਮਰਿਆਦਾ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਵਿੱਚ ਹੀ ਆ ਬਸ। ਜੇ ਬਚਣਾ ਤਾਂ ਜੇ ਸਤਿਗੁਰੂ ਨੇ ਲਿਖਤਾ ਬਸ ਉਹੀ ਠੀਕ ਹੈ। ਹੋਰ ਲੋਕ ਲਿਖਣ ਵਾਲੇ, ਅਖਬਾਰਾਂ ਵਾਲੇ, ਹੋਰ ਜਿਹੜੇ ਆ ਕਿਤਾਬਾਂ ਲਿਖਣ ਵਾਲੇ ਲੋਕ ਕਹਿੰਦੇ ਬੜੀਆਂ ਕਿਤਾਬਾਂ ਲਾਇਬ੍ਰੇਰੀ 'ਚ ਭਰੀਆਂ ਪਈਆਂ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਨਹੀਂ ਬਈ ਉਹ ਫਲਾਨੇ ਵਿਦਵਾਨ ਨੇ ਆ ਕਿਤਾਬ ਲਿਖੀ ਹੈ। ਉਹ ਪਹਿਲਾਂ ਵਿਦਵਾਨ ਨੂੰ ਜਾ ਕੇ ਦੇਖ ਤਾਂ ਲਈ ਵੀ ਉਹ ਉੱਠਦਾ ਕਿੰਨੇ ਵਜੇ ਆ, ਖਾਂਦਾ ਪੀਂਦਾ ਕੀ ਆ, ਕਿਤੇ ਹੋਰ ਹੀ ਥਾਂ ਨਾ ਫਸ ਜਾਈਏ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੰਗਤੀ ਉੱਤੇ ਸਾਨੂੰ ਯਕੀਨ ਤਾਂ ਹੈ ਨਾ ਕਿ ਮਹਾਰਾਜ ਦੀ ਪੰਗਤੀ ਆ, ਔਰ ਬਿਲਕੁਲ ਸੱਚ ਸੱਚ ਲਿਖੀ, ਸਹੀ ਲਿਖੀ ਮਹਾਰਾਜ ਨੇ। ਮਹਾਰਾਜ ਕਹਿੰਦੇ ਐਸਾ ਸਤਿਗੁਰ ਲੋੜ ਲਹੁ ਜਿੱਦੂ ਪਾਈਐ ਸੱਚ ਸੋਏ, ਜਿਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ। ਅਸੁਰ ਹੁੰਦੇ ਦੈਂਤ, ਸਾਨੂੰ ਦੈਂਤ ਚਿੰਬੜੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮਾਰ ਕੇ ਇਹੋ ਜਿਹਾ ਨਿਸ਼ਚਾ ਰੱਖੇ ਕਿ ਜੋ ਉਹਨੂੰ ਪਾਉਂਦਾ ਉਹੀ ਹੁੰਦਾ, ਤਾਂ ਇਹ ਜੀਵ ਆਤਮਕ ਸੁੱਖ ਮਾਣ ਸਕਦਾ। ਇਹ ਕਹੇ ਜੋ ਉਹਨੂੰ ਪਾਉਂਦਾ ਉਹੀ ਹੁੰਦਾ, ਬਾਲਾ ਤੜਫਣ ਦੀ ਲੋੜ ਨਹੀਂ ਹੁਣ ਵੀ, ਜੋ ਉਹਨੂੰ ਪਾਉਂਦਾ ਉਹੀ ਹੋ ਰਿਹਾ। ਨਿਰੰਕਾਰ ਆਪਣੀਆਂ ਖੇਡਾਂ ਖੇਡਦੇ ਖਿਡੌਣਿਆਂ ਦੇ ਨਾਲ, ਖਿਡੌਣਿਆਂ ਦੀ ਬੁੱਧੀ ਬਦਲ ਦਿੰਦੇ ਨੇ ਅਤੇ ਖਿਡੌਣੇ ਕੁਛ ਹੋਰ ਹੀ ਬੋਲਣ ਲੱਗ ਜਾਂਦੇ ਨੇ। ਮਹਾਰਾਜ ਇਹਨਾਂ ਦੀ ਬੁੱਧੀ ਬਦਲਤੀ, ਕਹਿੰਦੇ ਇਹ ਹਉਮੈ ਹੋ ਗਈ ਸੀ ਇਹਨਾਂ ਨੂੰ, ਹਉਮੈ ਵਾਲਿਆਂ ਨੂੰ ਮੈਂ ਦਰਸ਼ਨ ਨਹੀਂ ਦਿੰਦਾ, ਮੇਰੀ ਮਰਿਆਦਾ ਤੋਂ ਬਾਹਰੇ ਜਿਹੜੇ ਉਹਨਾਂ ਨੂੰ ਮੈਂ ਦਰਸ਼ਨ ਨਹੀਂ ਦਿੰਦਾ। ਸਿਰਫ ਮਰਿਆਦਾ ਵਿੱਚ ਚੱਲਣ ਵਾਲਿਆਂ ਨੂੰ ਦਰਸ਼ਨ ਦਿੰਦੇ ਨੇ ਸਤਿਗੁਰੂ ਮਹਾਰਾਜ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁੱਖ ਹੋਏ। ਆਪਣੇ ਸਤਿਗੁਰਾਂ ਨੂੰ ਜਿਹੋ ਜਿਹਾ ਕਿਸੇ ਨੇ ਜਾਣਿਆ, ਉਹਨੂੰ ਉਹ ਜਿਹੀ ਸੁੱਖ ਮਿਲਦਾ, ਕਿਉਂਕਿ ਆਪੋ ਆਪਣੀ ਭਾਵਨਾ ਅਨੁਸਾਰ ਹੀ ਫਲ ਮਿਲਦਾ। ਜੇ ਕਿਸੇ ਨੇ ਬ੍ਰਹਮ ਰੂਪ ਜਾਣਿਆ, ਉਹਨੂੰ ਮੁਕਤੀ ਮਿਲ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਿਹਾ ਜਿਹਾ ਤੁਸੀਂ ਸਮਝੋਗੇ, ਇਹ ਛੇਵੇਂ ਪਾਤਸ਼ਾਹ ਦਾ ਬਚਨ ਵੀ ਕਈ ਵਾਰੀ ਸੁਣਾਇਆ, ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਬਚਨ ਆਇਆ, ਤੀਜੇ ਪਾਤਸ਼ਾਹ ਵੀ ਇਹੀ ਕਹਿੰਦੇ ਨੇ ਵੀ ਜਿਹਨੇ ਆਪਣੇ ਗੁਰੂ ਨੂੰ ਬ੍ਰਹਮ ਰੂਪ ਜਾਣਿਆ ਉਹਨੂੰ ਮੁਕਤੀ ਦੀ ਲੋੜ ਨਹੀਂ ਮੰਗਣ ਦੀ, ਮੁਕਤੀ ਆਪਣੇ ਆਪ ਹੀ ਮਿਲ ਜਾਂਦੀ। ਬਹੁਤ ਸਾਰੇ ਲੋਕ ਤਾਂ ਐਸਾ ਭੱਦਾ ਅੱਖਰ ਵੀ ਵਰਤਦੇ, ਮਹਾਰਾਜ ਲਈ ਆਪਣੇ ਤਾਂ ਮੂੰਹ ਵੀ ਨਹੀਂ ਫਬਦਾ ਹੋਇਆ ਜਿਹਾ ਅੱਖਰ, ਉਹ ਤਾਂ ਕਾਗਜ਼ ਦਾ ਅੱਖਰ ਵਰਤਦੇ, ਕਾਗਜ਼ ਕਹਿੰਦੇ ਨੇ ਉਹਨਾਂ ਨੂੰ। ਰੱਬ ਨੇ ਬਣਾ ਕੇ ਚੂਹਾ ਕਾਗਜ਼ ਟੁੱਕਣੀ ਲਾ ਛੱਡਣਾ, ਚੰਗਾ ਕਾਈ ਜਾ ਕਾਗਜ਼, ਫਿਰ ਚੱਲ ਤੂੰ ਕਾਗਜ਼ ਕਹਿੰਦਾ ਸੀ ਨਾ, ਕਾਗਜ਼ਾਂ ਦਾ ਕੀੜਾ ਬਣ ਜਾ ਫਿਰ ਤੂੰ। ਉਹ ਜਿਹੜੇ ਕਾਗਜ਼ਾਂ ਦੇ ਵਿੱਚ ਕਿਤਾਬਾਂ ਵਿੱਚ ਕੀੜੇ ਪੈ ਜਾਂਦੇ ਨਿੱਕੇ ਨਿੱਕੇ, ਉਹ ਕਾਗਜ਼ ਖਾਈ ਜਾ, ਲੱਖਾਂ ਜਨਮਾਂ ਤੱਕ ਕਾਗਜ਼ ਹੀ ਖਾਈ ਜਾ ਤੂੰ। ਰੱਬ ਨੂੰ ਇਹ ਜਾਣਦੇ ਨਹੀਂ ਵੀ ਉਹ ਕਰ ਕੀ ਸਕਦਾ, ਜਿੱਦਣ ਨੂੰ ਉਹਨੇ ਗੇੜਾ ਖਵਾਤਾ ਮੁੜ ਕੇ ਉੱਥੇ ਹੀ ਲੱਗੇ ਰਹਿਣਾ ਬੰਦਿਆਂ ਨੇ। ਜਿਹੀ ਜੀ ਸ਼ਰਧਾ ਕਰ ਲਓਗੇ ਉਹੋ ਜਿਹਾ ਫਲ ਮਿਲ ਜਾਣਾ ਗੁਰੂ ਗ੍ਰੰਥ ਸਾਹਿਬ ਚੋਂ। ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਜਾਣ ਕੇ ਮੱਥਾ ਟੇਕੋ, ਇਹੀ ਵਧੀਆ ਸਭ ਤੋਂ। ਤੂੰ ਹੀ ਰੱਬ ਹੈ, ਤੂੰ ਹੀ ਪਰਮੇਸ਼ਰ ਹੈ, ਸਾਡਾ ਹੋਰ ਸਾਡਾ ਕੋਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਐਡਾ ਸਪਸ਼ਟ ਲਿਖਿਆ ਅੱਜ, ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ। ਕਹਿੰਦੇ ਇਹ ਚ ਮੇਰੇ ਕਥਨ ਵਿੱਚ, ਮੇਰੇ ਕਹਿਣ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਕਦਾ ਚਿੱਤ ਸੰਸਾ ਨਾ ਕਰਿਓ, ਬੇਸ਼ੱਕ ਕੋਈ ਜਨ, ਕੋਈ ਰੱਬ ਦਾ ਪਿਆਰਾ, ਕੋਈ ਬੰਦਾ ਦੁਨੀਆਂ ਦਾ ਪ੍ਰੇਮ ਲਾ ਕੇ ਦੇਖ ਲਓ, ਗੁਰਾਂ ਨਾਲ ਗੁਰੂ ਚਰਨਾਂ ਨਾਲ ਪ੍ਰੇਮ ਕਰਨ ਨਾਲ ਕੀ ਮਿਲਦਾ। ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਕਹਿੰਦੇ ਮੂਰਤੀਆਂ ਬੇਸ਼ੱਕ ਦੋ ਨੇ ਦੇਖਣ ਨੂੰ, ਪਰ ਗੁਰੂ ਤੇ ਪਰਮੇਸ਼ਰ, ਪਰ ਦੋਹਾਂ ਦੀ ਜੋਤ ਇੱਕੋ ਹੀ ਆ। ਗੁਰਾਂ ਦੇ ਸ਼ਬਦ ਕਰਕੇ ਹੀ ਵਾਹਿਗੁਰੂ ਨਾਲ ਮਿਲਾਪ ਹੁੰਦਾ। ਏਕ ਜੋਤ ਦੋਏ ਮੂਰਤੀ, ਇੱਕ ਅਕਾਲ ਮੂਰਤ ਹੈ, ਇੱਕ ਸ਼ਬਦ ਮੂਰਤ ਹੈ, ਪਰ ਹੈ ਇੱਕੋ ਹੀ। ਗੁਰੂ ਗ੍ਰੰਥ ਸਾਹਿਬ ਤੇ ਰੱਬ ਵਿੱਚ ਫਰਕ ਨਾ ਜਾਣੋ, ਇਹ ਇੱਕੋ ਹੀ ਹੈ। ਸ਼ਬਦ ਦੇ ਨਾਲ ਹੀ ਮਿਲਾਪ ਹੋਣਾ ਜਿੱਦਣ ਹੋਣਾ। ਏਕ ਜੋਤ ਦੋਏ ਮੂਰਤੀ, ਸਿੱਖ ਨਾਲ ਵੀ ਐਸਾ ਹੀ ਹੁੰਦਾ। ਦੇਖਣ ਨੂੰ ਲੱਗਦਾ ਕਿ ਸਿੱਖ ਵੱਖਰਾ, ਗੁਰੂ ਵੱਖਰਾ, ਪਰ ਮਹਾਰਾਜ ਕਹਿੰਦੇ ਸਿੱਖ ਤੇ ਗੁਰੂ ਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਇੱਥੋਂ ਅੱਗੇ ਆਪਣੀਆਂ ਬ੍ਰੇਕਾਂ ਲੱਗ ਜਾਂਦੀਆਂ, ਆਪਾਂ ਕਥਨ ਨਹੀਂ ਕਰ ਸਕਦੇ ਅੱਗੇ। ਕਿਉਂ? ਉਹ ਸਿਰਫ ਕਿਸੇ ਉੱਚੇ ਅਭਿਆਸੀ ਨਾਲ ਹੀ ਸਾਂਝ ਪਾ ਸਕਦੇ ਹੋ ਉਸ ਗੱਲ ਦੀ। ਜਿਹੜੀ ਆਹ ਚੀਜ਼ ਹੈ ਨਾ, ਇਹ ਬੜੀ ਦੂਰ ਤੱਕ ਚਲੀ ਜਾਂਦੀ। ਸਤਿਗੁਰੂ ਸਿੱਖ ਨੂੰ ਹੀ ਦਿਖਾ ਦਿੰਦੇ ਸਾਰਾ ਕੁਛ ਕਿ ਤੂੰ ਮੈਂ ਤੂੰ ਦੋਨੋਂ ਇੱਕੋ ਹੀ ਆ। ਸਿੱਖ ਬੈਠਾ ਦੇਖਦਾ ਵੀ ਇਹ ਕੀ ਗੱਲ, ਮਹਾਰਾਜ ਮੇਰਾ ਰੂਪ ਵੀ ਉਹੋ ਜਿਹਾ ਹੀ ਹੋਇਆ ਪਿਆ। ਕਹਿੰਦੇ ਤੂੰ ਤੇ ਮੈਂ ਚ ਫਰਕ ਨਹੀਂ ਗਾ ਕੋਈ, ਆਪਾਂ ਇੱਕੋ ਹੀ ਆ। ਸਤਿਗੁਰੂ ਕਹਿੰਦੇ ਮੈਂ ਹੀ ਸਾਰਿਆਂ ਚ ਬੈਠਾ। ਇਹ ਚੀਜ਼ਾਂ ਸਤਿਗੁਰੂ ਉਦੋਂ ਦਿਖਾਉਂਦੇ ਜਦੋਂ ਸਿੱਖ ਅਭਿਆਸ ਕਰਦਾ ਕਰਦਾ ਬਹੁਤ ਅੱਗੇ ਲੰਘ ਜਾਂਦਾ, ਫਿਰ ਪਤਾ ਲੱਗਦਾ ਉਹ ਇਹ ਤਾਂ ਸਾਰੀ ਦੁਨੀਆਂ ਹੀ ਗੁਰੂ ਰੂਪ ਹੈ, ਸਾਰੀ ਦੁਨੀਆਂ ਵਿੱਚ ਹੀ ਬੈਠਾ, ਮਾਲਕ ਤਾਂ ਸਾਰੀ ਸ੍ਰਿਸ਼ਟੀ ਵਿੱਚ ਆਪ ਹੀ ਕਰ ਰਿਹਾ ਸਾਰੀ ਕਿਰਿਆ। ਤੀਜੇ ਪਾਤਸ਼ਾਹ ਨੇ ਐਸਾ ਆਪਣਾ ਨਿਸ਼ਚਾ ਜਣਾਇਆ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁੱਖ ਹੋਏ, ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਸ਼ਬਦ ਨਾਲ ਮਿਲਾਪ ਹੋਣਾ ਵਾਹਿਗੁਰੂ ਅਕਾਲ ਪੁਰਖ ਦਾ। ਏਕ ਜੋਤ ਦੋਏ ਮੂਰਤੀ, ਇਹ ਅੱਖਰ ਗੁਰੂ ਗ੍ਰੰਥ ਸਾਹਿਬ ਚ ਕਈ ਥਾਈ ਕਈ ਪ੍ਰਕਾਰ ਨਾਲ ਆਇਆ। ਪਤੀ ਪਤਨੀ ਲਈ ਵੀ ਆਇਆ ਇੱਕ ਜਗ੍ਹਾ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਗੁਰਸਿੱਖ ਵਾਸਤੇ ਵੀ ਇਹੀ ਅੱਖਰ ਆਇਆ ਹੈ। ਅੱਜ ਏਕ ਜੋਤ ਦੋਏ ਮੂਰਤੀ ਤੋਂ ਸਤਿਗੁਰਾਂ ਨੇ ਇਹ ਫੈਸਲਾ ਦਿੱਤਾ ਵੀ ਇੱਕ ਜੋਤ ਪਰਮਾਤਮਾ ਦੀ ਜਿਹੜੀ ਆ, ਮੂਰਤੀਆਂ ਦੋ ਨੇ, ਇੱਕ ਦਾ ਨਾਮ ਪਾਰ ਬ੍ਰਹਮ ਪਰਮੇਸ਼ਰ, ਇੱਕ ਦਾ ਨਾਮ ਗੁਰ ਪਰਮੇਸ਼ਰ, ਪਰ ਹੈ ਇੱਕ ਨਿਰਗੁਣ ਰੂਪ ਵਿੱਚ, ਇੱਕ ਸਰਗੁਣ ਵਿੱਚ, ਹੈ ਇੱਕੋ ਹੀ। ਸ਼ਬਦ ਦੇ ਨਾਲ ਮਿਲਾਪ ਹੋਣਾ, ਜਿਹਨੇ ਵਾਹਿਗੁਰੂ ਵਾਹਿਗੁਰੂ ਜਪਿਆ ਉਹਨੂੰ ਰੱਬ ਨੇ ਮਿਲਣਾ, ਤੇ ਜਿਹਨੇ ਗੱਲਾਂ ਕੀਤੀਆਂ ਨੇ ਫਾਲਤੂ ਦੀਆਂ, ਇੱਧਰ ਲਈ ਉੱਧਰ ਲਈਆਂ, ਨਾਮ ਨਹੀਂ ਜਪਿਆ, ਮੂਲ ਮੰਤਰ ਨਹੀਂ, ਅਭਿਆਸ ਨਹੀਂ ਕੀਤਾ, ਕੋਈ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਕੋਈ ਸੇਵਾ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਕੋਈ ਸੰਗਤ ਦੀ, ਉਹਨੂੰ ਨਹੀਂ ਕੁਛ ਮਿਲਣਾ। ਗੱਲਾਂ ਵਾਲਿਆਂ ਨੂੰ ਬਸ ਗੱਲਾਂ ਹੀ ਮਿਲਣੀਆਂ, ਕਿਉਂਕਿ ਜੋ ਬੀਜ ਦਾ ਕੋਈ ਹੀ ਖਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਨਾਮ ਦਾ ਹੀ ਬੀਜ ਬੀਜੀਏ। ਵਾਹਿਗੁਰੂ ਵਾ